ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਸਰਦਾਰ ਜਸਵਿੰਦਰ ਸਿੰਘ ਬਿੱਟਾ ਹੋਰੀ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ
ਜੀ। ਸੋ ਬਿੱਟਾ ਸਾਹਿਬ, ਹਮੇਸ਼ਾ ਜਦੋਂ ਵੀ ਅੱਗੇ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ, ਤੁਸੀਂ ਕਦੇ ਸਿੰਘੂ ਬਾਰਡਰ ਤੇ ਹੁੰਦੇ ਹੋ ਤੇ ਕਦੇ ਕੁੰਡਲੀ ਤੇ, ਅੱਜ ਜਿਹੜੀ ਸਾਂਝ ਆ ਮੁਕਤਸਰ ਤੋਂ ਪੈ ਰਹੀ ਹੈ। ਵੈਸੇ ਵੀ ਮੈਨੂੰ ਲੱਗਦਾ ਵੀ ਅੰਦੋਲਨ ਵਾਲੀਆਂ ਜਿਹੜੀਆਂ ਕਾਫੀ ਸਰਗਰਮੀਆਂ ਹੁਣ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਈਆਂ, ਹਨਾ, ਤੇ ਪੰਜਾਬ ਤੋਂ ਤੁਹਾਡੇ ਨਾਲ ਸਾਂਝ ਪਾਉਂਦੇ ਆ, ਜਿਹੜੀ ਪਹਿਲੀ ਖਬਰ ਸਾਂਝੀ ਕਰਨੀ ਚਾਹੁੰਦੇ ਆ ਕਿਉਂਕਿ ਅੱਜ ਮੁੱਖ ਸੁਰਖੀ ਵੀ ਬਣੀ ਆ ਅਖਬਾਰਾਂ ਦੀ, ਇਹ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਪਗੜੀ ਸੰਭਾਲ ਦਿਵਸ ਮਨਾਉਣ ਦਾ ਸੱਦਾ ਹੈ ਅੱਜ ਦੇ ਲਈ ਦਿੱਤਾ ਗਿਆ 23 ਫਰਵਰੀ ਨੂੰ, ਹਨਾ, ਤੇ ਇਸ ਪਗੜੀ ਸੰਭਾਲ ਦਿਵਸ ਮਨਾਉਣ ਦੇ ਲਈ ਕਾਫੀ ਜ਼ਿਆਦਾ ਜਿਹੜੇ ਹੰਭਲੇ ਆ ਉਹ ਮਾਰੇ ਗਏ ਆ, ਤੇ ਨਾਲ ਨਾਲ ਕਿਹਾ ਜਾ ਰਿਹਾ ਵੀ ਅੰਦੋਲਨ ਜਿਹੜਾ ਉਹ ਤਾਂ ਜਾਰੀ ਰਹੇਗਾ ਤੇ ਕਿਸਾਨ ਜਿਹੜੇ ਉਹ ਖੇਤਾਂ ਚ ਕੰਮ ਵੀ ਕਰਨਗੇ, ਤੇ ਇਹ ਜਿਹੜਾ ਅੰਦੋਲਨ ਆ ਹੁਣ ਸਿਰਫ ਕਿਸਾਨਾਂ ਦਾ ਹੀ ਨਹੀਂ ਕਰਾਰ ਦਿੱਤਾ ਗਿਆ ਸਗੋਂ ਸਾਰੇ ਵਰਗਾਂ ਦਾ ਕਰਾਰ ਦਿੱਤਾ ਗਿਆ, ਤੇ ਦੂਜੇ ਪਾਸੇ ਚੜੂਨੀ ਸਾਹਿਬ ਨੇ ਭਾਜਪਾ ਤੇ JJP ਆਗੂਆਂ ਦੇ ਬਾਈਕਾਟ ਦਾ ਸੱਦਾ ਵੀ ਦੇ ਦਿੱਤਾ ਆ, ਕੀ ਕਹਿਣਾ ਚਾਹੋਗੇ?
ਬਿਲਕੁਲ ਜੀ, ਜਿਹੜਾ ਦੇਸ਼ ਭਗਤੀ ਦੀ ਜਿਹੜੀ ਬਲਦੀ ਮਿਸਾਲ ਸਰਦਾਰ ਅਜੀਤ ਸਿੰਘ ਨੇ 140 ਸਾਲ ਪਹਿਲਾਂ ਜਦੋਂ ਉਹਨਾਂ ਦਾ ਜਨਮ ਦਿਹਾੜਾ ਸੀ ਉਸ ਸਮੇਂ ਇੱਕ ਆਵਾਜ਼ ਉੱਠਣ ਦੀ ਜਿਹੜੀ ਸੰਭਾਵਨਾ ਪ੍ਰਗਟ ਕੀਤੀ ਸੀ 23 ਫਰਵਰੀ 1881 ਨੂੰ ਜਦੋਂ ਉਹਨਾਂ ਦਾ ਜਨਮ ਹੁੰਦਾ, ਔਰ ਪਗੜੀ ਸੰਭਾਲ ਜੱਟਾ ਜਿਹੜੀ ਲਹਿਰ ਹੈ ਇਸੇ ਨੂੰ ਯਾਦ ਕਰਦਿਆਂ ਇਸੇ ਸੰਦਰਭ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਸਾਫ਼ ਤੌਰ ਤੇ ਐਲਾਨ ਕੀਤਾ ਕਿ ਹੁਣ ਕੇਂਦਰ ਸਰਕਾਰ ਜਿਹੜੀ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਤਾਂ ਉਸ ਦੇ ਖਿਲਾਫ਼ ਜਦੋਂ ਪਿਛਲੇ 3 ਮਹੀਨਿਆਂ ਤੋਂ ਤਕਰੀਬਨ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਧਰਨੇ ਮੁਜ਼ਾਹਰੇ ਚੱਲ ਰਹੇ ਨੇ ਤੇ ਉਸ ਸਮੇਂ ਸੁਭਾਵਿਕ ਤੌਰ ਤੇ ਪ੍ਰੈਸ਼ਰ ਨੂੰ ਹੋਰ ਵਧਾਉਣ ਦੇ ਲਈ ਔਰ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੇ ਲਈ, ਭਾਵੇਂ ਲੋਕ ਬਹੁਤ ਜ਼ਿਆਦਾ ਜਾਗਰੂਕ ਨੇ ਲੇਕਿਨ ਇਹ ਸਭ ਦੇ ਮੱਦੇਨਜ਼ਰ ਇੱਕ ਨਵੀਂ ਰਣਨੀਤੀ ਦੇ ਤਹਿਤ ਜਦੋਂ ਸਾਰੇ ਸੂਬਿਆਂ ਦੇ ਵਿੱਚ ਮਹਾਂਪੰਚਾਇਤਾਂ ਹੋ ਰਹੀਆਂ, ਆਪਣੇ ਗੁਰਨਾਮ ਸਿੰਘ ਚੜੂਨੀ ਜਿਹੜੇ ਨੇ ਉਹ ਰਾਜਸਥਾਨ ਦੇ ਇੰਚਾਰਜ ਲਾਏ ਗਏ ਨੇ, ਇਸੇ ਤਰ੍ਹਾਂ ਹੀ ਜਿਹੜੇ ਕੇਸ ਸ਼ਿਕਾਇਤ ਨੇ ਉਹ ਮਹਾਰਾਸ਼ਟਰ ਦੇ ਵਿੱਚ ਹੱਲ ਗਏ ਨੇ, ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਡੀਆਂ ਰੈਲੀਆਂ ਕਰਕੇ ਇਸ ਤਰ੍ਹਾਂ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਜਦੋਂ ਗਰਮੀ ਸ਼ੁਰੂ ਹੋ ਚੁੱਕੀ ਹੈ ਤਾਂ ਉਸ ਸਮੇਂ ਕਿਵੇਂ ਰਣਨੀਤੀ ਬਣਾਈ ਜਾਵੇ, ਕਿਸ ਤਰ੍ਹਾਂ ਅਗਲਾ ਜਿਹੜਾ ਪ੍ਰੋਗਰਾਮ ਉਲੀਕਿਆ ਜਾਵੇ, ਤਾਂ ਉਦੋਂ ਜਨ ਨਾਇਕ ਜਨਤਾ ਪਾਰਟੀ ਦੇ ਜਿਹੜੇ 10 ਵਿਧਾਇਕ ਹੈ ਉਹਨਾਂ ਨੂੰ ਵੀ ਇਹ ਗੱਲ ਕਹੀ ਗਈ ਹੈ ਕਿ ਕਿਸੇ ਵੀ ਕੁੱਝ ਨਾ ਕੁੱਝ ਕਰੋ, ਕਿਉਂਕਿ ਇਸ ਤੋਂ ਪਹਿਲਾਂ ਵੀ ਸੌਮਵੀਰ ਸਾਗਵਾਨ ਤੇ ਕੁੱਝ ਹੋਰ ਜਿਹੜੇ ਵਿਧਾਇਕ ਸਨ ਉਹਨਾਂ ਨੇ ਅੰਦਰ ਖੱਤ ਜਿਹੜਾ ਵਿਰੋਧ ਕੀਤਾ ਸੀ, ਪਰ ਜਨ ਨਾਇਕ ਜਨਤਾ ਪਾਰਟੀ ਤੇ BJP ਦੀ ਜਿਹੜੀ ਸਾਂਝੀ ਸਰਕਾਰ ਹੈਗੀ ਹੈ ਉਸ ਨੂੰ ਇੱਕ ਹਲੂਣਾ ਦੇਣ ਦੇ ਲਈ ਉਸ ਨੂੰ ਇੱਕ ਇਸ ਤਰ੍ਹਾਂ ਦਾ ਮਾਹੌਲ ਉਸ ਨੂੰ ਪੇਸ਼ ਕਰਨ ਦੇ ਲਈ ਕਿ ਤੁਸੀਂ ਜੇਕਰ ਸਾਡਾ ਸਾਥ ਦਿੰਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਹੈ ਉਹ ਆਪਣੀ ਜ਼ਮੀਨ ਜਿਹੜੀ ਹੈ ਉਹਨਾਂ ਨੂੰ ਖਿਸਕਦੀ ਨਜ਼ਰ ਆਵੇ ਔਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਕਿ ਖੇਤੀ ਕਾਨੂੰਨ ਜਿਹੜੇ ਨੇ ਤਿੰਨ ਖੇਤੀ ਕਾਨੂੰਨ ਜਿਹੜੇ ਕੇਂਦਰ ਸਰਕਾਰ ਨੇ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ਼ ਇੱਕ ਆਵਾਜ਼ ਉਠਾ ਕੇ ਔਰ ਇੱਕ ਸਰਕਾਰ ਹੈ ਜਿਹੜੀ ਉਸ ਨੂੰ ਇਹ ਗੱਲ ਦਾ ਸੰਕੇਤ ਦਿੱਤਾ ਜਾ ਸਕੇ ਕਿ ਆਉਣ ਵਾਲਾ ਸਮਾਂ ਉਹਨਾਂ ਦੇ ਲਈ ਕੋਈ ਬਹੁਤਾ ਚੰਗਾ ਨਜ਼ਰ ਨਹੀਂ ਆ ਰਿਹਾ।
ਜੀ 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 ਬਿਲਕੁਲ, ਤੇ ਇਹਦੇ ਨਾਲ ਹੀ ਨਾ ਇੱਕ ਬੜੀ ਛੋਟੀ ਜਿਹੀ ਖਬਰ ਆ ਇੱਕ ਪੰਨੇ ਦੇ ਉੱਤੇ ਕਿ ਇੱਕ ਕਿਸਾਨ ਦਿਵਸ ਜਿਹੜਾ ਆ ਉਹ ਵੀ ਮਨਾਇਆ ਜਾਣਾ 26 ਫਰਵਰੀ ਨੂੰ, ਔਰ ਇਸ ਕਿਸਾਨ ਦਿਵਸ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਲੱਖੋਵਾਲ ਨੇ ਕਹਿੰਦੇ ਵੀ ਇੱਕ ਇਹਨਾਂ ਦੀ ਸਾਂਝੀ ਜਿਹੜੀ ਮੀਟਿੰਗ ਹੋਈ ਹੈ ਸਾਰੀਆਂ ਜਥੇਬੰਦੀਆਂ ਦੀ ਸਿੰਘੂ ਬਾਰਡਰ ਦੇ ਉੱਤੇ, ਸੋ ਉਸ ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿਆ ਹੈ ਕਿ 26 ਫਰਵਰੀ ਨੂੰ ਕਿਸਾਨ ਦਿਵਸ ਮੌਕੇ ਸਾਰੀਆਂ ਸਟੇਜਾਂ ਤੋਂ ਜਿਹੜੀਆਂ ਉਹ ਨੌਜਵਾਨਾਂ ਦੇ ਹਵਾਲੇ ਕੀਤੀਆਂ ਜਾਣਗੀਆਂ ਤੇ ਉਹਨਾਂ ਨੂੰ ਕਿਹਾ ਜਾਵੇਗਾ ਕਿ ਉਹ ਆਪਣਾ ਪ੍ਰੋਗਰਾਮ ਐਲਾਨਣ। ਸੋ ਇਹ ਕਿੰਨਾ ਕੁ ਸਹੀ ਹੈ?
ਦੇਖੋ, ਇਸ ਯੁਕਤ ਕਿਸਾਨ ਮੋਰਚੇ ਨੇ ਹਰ ਵਰਗ ਨੂੰ ਨਾਲ ਜੋੜਨ ਦੀ ਗੱਲ ਕਹੀ ਹੈ
ਜੀ,
ਚਾਹੇ ਉਹ ਪਗੜੀ ਸੰਭਾਲ ਦਿਵਸ ਹੋਵੇ, ਚਾਹੇ ਉਹ ਨੌਜਵਾਨ ਦਿਵਸ ਹੋਵੇ, ਔਰ ਇਸ ਤੋਂ ਪਹਿਲਾਂ 8 ਮਾਰਚ ਨੂੰ ਹੁਣ ਮਹਿਲਾ ਦਿਵਸ ਮਨਾਉਣ ਦੀ ਵੀ ਤਿਆਰੀ ਹੈਗੀ ਹੈ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਦਿਵਸ ਮਨਾਏ ਜਾ ਰਹੇ ਨੇ ਔਰ ਹਰ ਦਿਨ ਨੂੰ ਮਨਾਇਆ ਜਾਂਦਾ। ਅੱਗੇ ਪਹਿਲਾਂ ਦੁਸਹਿਰਾ ਉੱਥੇ ਮਨਾਇਆ ਗਿਆ, ਦਿਵਾਲੀ ਮਨਾਈ ਗਈ, ਨਵਾਂ ਸਾਲ ਮਨਾਇਆ ਗਿਆ, 26 ਜਨਵਰੀ ਦੇ ਮੌਕੇ ਜਿਹੜੀ ਰੈਲੀ ਕੱਢੀ ਗਈ, ਔਰ ਹੁਣ ਹੋਲੀ ਨੇੜੇ ਆ ਰਹੀ ਹੈ, ਇਸ ਤੋਂ ਬਾਅਦ ਵਿਸਾਖੀ ਦਾ ਜਿਹੜਾ ਸਮਾਗਮ ਹੈ ਔਰ ਖਾਸ ਤੌਰ ਤੇ ਇਸ ਤਰ੍ਹਾਂ ਦਾ ਜਿਹੜਾ ਸੰਕੇਤ ਦਿੱਤਾ ਜਾ ਰਿਹਾ ਕਿ ਜਿੰਨੇ ਵੀ ਅੰਦੋਲਨ ਜਾਰੀ ਰਹਿਣਗੇ ਕਿਸਾਨ ਭਾਵੇਂ ਉਹ ਖੇਤਾਂ ਚ ਕੰਮ ਕਰਨਗੇ, ਲੇਕਿਨ ਨਾਲ ਹੀ ਜਿਹੜਾ ਕਿਸਾਨ ਸੰਘਰਸ਼ ਜਿਹੜਾ ਹੈਗਾ ਉਸਨੂੰ ਹਰ ਤਰੀਕੇ ਨਾਲ ਇਸ ਨੂੰ ਜ਼ੋਰ ਜਬਰ ਜ਼ੁਲਮ ਦੇ ਖਿਲਾਫ਼ ਜਿਹੜਾ ਮਨਾਇਆ ਜਾਏਗਾ। ਕਾਕਾ ਨਨਕਾਣਾ ਸਾਹਿਬ ਵੀ ਹੁਣ ਅਸੀਂ ਮਨਾ ਕੇ ਹਟੇ ਹਾਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਆਖਿਆ ਕਿ ਕਾਕਾ ਨਨਕਾਣਾ ਸਾਹਿਬ ਸਾਰੀਆਂ ਜਥੇਬੰਦੀਆਂ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ, ਪਾਕਿਸਤਾਨ ਦੀ ਕਮੇਟੀ ਨੇ ਵੀ ਆਖਿਆ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਹੁਕਮ ਨੂੰ ਮੰਨਾਂਗੇ ਕਿ ਇਸ ਤਰ੍ਹਾਂ ਦਾ ਕਾਕਾ ਨਨਕਾਣਾ ਸਾਹਿਬ ਅਸੀਂ ਮਨਾਵਾਂਗੇ, ਕਿਉਂਕਿ ਕੇਂਦਰ ਸਰਕਾਰ ਨੇ ਇੱਕ ਜਿਹੜਾ ਜਥਾ ਭੇਜਣਾ ਸੀ ਉਹ ਐਨ ਮੌਕੇ ਦੇ ਉੱਤੇ ਜਥਾ ਰੋਕ ਦਿੱਤਾ ਗਿਆ, ਉਹ ਉਸ ਤਰ੍ਹਾਂ ਦਾ ਸੰਕੇਤ ਮਿਲਿਆ। ਇਸੇ ਤਰ੍ਹਾਂ ਹੀ ਕਿਸਾਨੀ ਸੰਘਰਸ਼ ਹੈ ਜਿਹੜਾ, ਇਹਦੇ ਵਿੱਚ ਹੁਣ ਨੌਜਵਾਨਾਂ ਦੀ ਸ਼ਮੂਲੀਅਤ ਹੋਰ ਕਰਦੇ ਲਈ, ਕਿਉਂਕਿ ਲੱਖਾ ਸਲਾਣਾ ਔਰ ਜਿਹੜਾ ਦੀਪ ਸਿੱਧੂ ਹੈ ਉਸ ਤੇ ਬਹੁਤ ਵੱਡਾ ਭਾਰ ਸੀਗਾ, ਨੌਜਵਾਨ ਵਰਗ ਨੇ ਕਾਫੀ ਉਹਨਾਂ ਨੂੰ ਜਿਹੜਾ ਸਮਰਥਨ ਵੀ ਦਿੱਤਾ ਸੀਗਾ। ਲੇਕਿਨ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਲੱਖਾ ਸਲਾਣਾ ਦੀ ਇਹਦੀ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਔਰ ਅੱਜ ਪਿੰਡ ਮਹਿਰਾਜ ਵਿਖੇ ਲੱਖਾ ਸਲਾਣਾ ਦੇ ਹੱਥ ਦੇ ਵਿੱਚ ਇੱਕ ਕਿਸਾਨ ਜਿਹੜੀ ਹੈ ਮੋਟਰਸਾਈਕਲ ਰੈਲੀ ਵੀ ਹੋ ਰਹੀ ਹੈ, ਰੋਸ ਰੈਲੀ ਵੀ ਹੋ ਰਹੀ ਹੈ। ਇਸੇ ਦੇ ਮੱਦੇਨਜ਼ਰ ਜਦੋਂ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਦੋਨਾਂ ਤੋਂ ਹੱਥ ਚੱਕ ਲਏ ਸਨ ਤੇ ਕੁਝ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ, ਤਾਂ ਉਸ ਸਮੇਂ ਕਿਸਾਨ ਜਥੇਬੰਦੀਆਂ ਨੂੰ ਸਵਾਲ ਵੀ ਕਰਨੇ ਪੈਣੇ, ਜਿਹੜੇ ਸਵਾਲਾਂ ਦੇ ਜਵਾਬ ਵੀ ਦੇਣਾ ਪੈਣਾ ਸੀ। ਕੁਝ ਥਾਵਾਂ ਤੇ ਬਲਵੀਰ ਸਿੰਘ ਰਾਜੇਵਾਲ ਦਾ ਵਿਰੋਧ ਵੀ ਹੋਇਆ ਇਸ ਮਾਮਲੇ ਦੇ ਵਿੱਚ, ਇਸ ਕਰਕੇ ਹੁਣ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਆਪਣੇ ਵੱਲੋਂ ਜਿਹੜਾ ਪ੍ਰੋਗਰਾਮ ਲਿਖਿਆ ਉਹਨਾਂ ਨੇ ਇਸ ਤਰ੍ਹਾਂ ਦੀ ਰਣਨੀਤੀ ਉਲੀਕੀ ਹੈ ਕਿ ਨੌਜਵਾਨਾਂ ਨੂੰ ਜੇਕਰ ਅਸੀਂ ਪਾਸੇ ਕਰ ਦਿੱਤਾ ਜਾਏ, ਨੌਜਵਾਨਾਂ ਦੇ ਨਾਲ ਅਸੀਂ ਗੱਲਬਾਤ ਨਾ ਕੀਤੀ ਤਾਂ ਸਾਡਾ ਸੰਘਰਸ਼ ਜਿਹੜਾ ਉਹ ਫਿੱਕਾ ਨਾ ਪੈ ਜਾਏ। ਇਸ ਕਰਕੇ ਇਹ ਜਿਹੜੇ ਪ੍ਰੋਗਰਾਮ ਹੈ ਨੌਜਵਾਨ ਸਭਾ ਵੱਲੋਂ ਜਾਂ ਨੌਜਵਾਨਾਂ ਦੇ ਹੱਥ ਵਿੱਚ ਇੱਕ ਦਿਨ ਦੇ ਲਈ ਇਹ ਸੌਂਪਣ ਦੀ ਜਿਹੜੀ ਗੱਲ ਹੈ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਦਕਿ ਇਸ ਤੋਂ ਪਹਿਲਾਂ ਜਦੋਂ ਲੱਖਾ ਸਲਾਣਾ ਉੱਥੇ ਬੋਲਦੇ ਸਨ ਤਾਂ ਕੁਝ ਆਗੂਆਂ ਨੇ ਇਤਰਾਜ਼ ਵੀ ਕੀਤਾ, ਉਹ ਵੀਡੀਓ ਵੀ ਵਾਇਰਲ ਹੋਈਆਂ।
ਜੀ 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 ਸੋ ਇਹ ਇੱਕ ਬਹੁਤ ਵੱਡੀ ਸ਼ਿਕਾਇਤ ਵੀ ਰਹੀ ਹੈ ਨੌਜਵਾਨਾਂ ਦੀ। ਖੈਰ ਦੇਰ ਆਏ ਦਰੁਸਤ ਆਏ ਤੇ ਇਸ ਤੋਂ ਬਾਅਦ ਅਗਲੀ ਜਿਹੜੀ ਖਬਰ ਹੈ ਉਹ ਨੌਦੀਪ ਕੌਰ ਦੀ ਜ਼ਮਾਨਤ ਦੇ ਬਾਰੇ ਕਰਾਂਗੇ, ਕਿਉਂਕਿ ਨੌਦੀਪ ਕੌਰ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਕੱਲ ਆਉਣ ਵਾਲੇ ਕੱਲ ਜਿਹੜੀ ਸੁਣਵਾਈ ਹੈ ਉਹ ਹੋਣ ਜਾ ਰਹੀ ਹੈ, ਯਾਨੀ 24 ਫਰਵਰੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਦਲਿਤਾਂ ਤੇ ਮਜ਼ਦੂਰਾਂ ਦੇ ਹੱਕਾਂ ਬਾਰੇ ਜਿਹੜੀ ਇਹ ਕਾਰਕੁਨ ਨੌਦੀਪ ਕੌਰ ਹੈ ਉਹਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਤਾਂ ਚਲੋ ਕੱਲ ਹੋਣੀ ਹੈ, ਪਰ ਕਿੱਦਾਂ ਕਦੇ ਆਸਾਰ ਲੱਗਦੇ ਆ?
ਦੇਖੋ 3 ਪਰਚੇ ਨੌਦੀਪ ਕੌਰ ਦੇ ਉੱਤੇ ਦਰਜ ਹੋਏ ਹੈ, ਪਿੰਡ ਗੰਦਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਹੈ, ਸੋਨੀਪਤ ਵਿਖੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੀ ਸੀ। ਜਦੋਂ ਕੋਰੋਨਾ ਕਾਲ ਆਇਆ ਤਾਂ ਫੈਕਟਰੀ ਮਾਲਕਾਂ ਨੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਉੱਥੋਂ ਕੱਢ ਦਿੱਤਾ, ਤਨਖਾਹ ਵੀ ਨਹੀਂ ਦਿੱਤੀ, ਤਾਂ ਉਹਨਾਂ ਤੇ ਜਬਰੀ ਵਸੂਲੀ ਦਾ ਮਾਮਲਾ ਜਿਹੜਾ ਹੈਗਾ ਨੌਦੀਪ ਕੌਰ ਦੇ ਉੱਤੇ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ। 2 ਕੇਸਾਂ ਚ ਆਲਰੇਡੀ ਇਹਨੂੰ ਜ਼ਮਾਨਤ ਮਿਲ ਚੁੱਕੀ ਹੈ, ਸੋਨੀਪਤ ਜੇਲ੍ਹ ਦੇ ਵਿੱਚ ਬੰਦ ਹੈ। ਅੱਜ ਹੁਣੇ ਹੀ ਮੇਰੇ ਕੋਲ ਇੱਕ ਮੈਸੇਜ ਆਇਆ ਕਿ ਸੋਨੀਪਤ ਜੇਲ੍ਹ ਦੇ ਵਿੱਚ ਮੁਲਾਕਾਤ ਮਿਲੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਸਿੰਘ ਚੀਮਾ, ਸਰਜੀਤ ਕੌਰ ਮਾਣੂਕੇ, ਉਹ ਵੀ ਜਾ ਰਹੇ ਨੇ। ਕੱਲ ਆਰ ਐਸ ਚੀਮਾ ਇਹਨਾਂ ਦੇ ਹੱਕ ਦੇ ਵਿੱਚ ਪੇਸ਼ ਹੋਏ ਸਨ ਔਰ ਸੁਣਵਾਈ 1 ਦਿਨ ਲਈ, ਜਿਹਦੇ ਜਸਟਿਸ ਨੇ ਉਹਨਾਂ ਨੇ 1 ਦਿਨ ਲਈ ਸੁਣਵਾਈ ਅੱਗੇ ਪਾ ਦਿੱਤੀ ਹੈ। ਅੱਜ ਸੁਣਵਾਈ ਹੋਣੀ ਹੈ, ਅਮਰੀਕ ਹੈ ਕਿ ਅੱਜ ਉਸਦੀ ਜ਼ਮਾਨਤ ਹੋ ਜਾਏਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਸਰਸਾ ਵੀ ਕੱਲ ਪੇਸ਼ ਹੋਏ ਸਨ, ਕੱਲ ਉਹ ਵੀ ਚੰਡੀਗੜ੍ਹ ਆਏ ਸਨ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ, ਔਰ ਉਹਨਾਂ ਨੇ ਵੀ ਵਕੀਲਾਂ ਦੀ ਜਿਹੜੀ ਇੱਕ ਲਿਸਟ ਬਣਾ ਕੇ ਇੱਕ ਪੈਨਲ ਬਣਾ ਕੇ ਅਪਰੋਚ ਕੀਤੀ ਹੈ। ਕੱਲ 3 ਜਵਾਨਤਾਂ ਹੋਰ ਹੋਈਆਂ ਨੇ ਤਿਹਾੜ ਜੇਲ੍ਹ ਦੇ ਵਿੱਚੋਂ, ਔਰ ਇਹਨਾਂ ਸਾਰਿਆਂ ਦੇ ਟਿੱਪਣੀਆਂ ਕਿਸਾਨ ਮੋਰਚਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੁਝ ਵਕੀਲਾਂ ਦੀਆਂ ਜਥੇਬੰਦੀਆਂ ਆਪਣੇ ਤੌਰ ਦੇ ਉੱਤੇ ਉਪਰਾਲੇ ਕਰ ਰਹੀਆਂ ਨੇ। ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਸ ਵਕੀਲਾਂ ਦੀ ਜਿਹੜੀ ਸੂਚੀ ਹੈ ਉਹ ਤਿਆਰ ਕੀਤੀ ਸੀ, ਉਹਨਾਂ ਨੇ ਅਖਬਾਰੀ ਬਿਆਨ ਦਿੱਤਾ ਸੀ, ਲੇਕਿਨ ਨਾ ਤਾਂ ਉਹ ਸੂਚੀ ਲੱਭ ਰਹੀ ਹੈ ਨਾ ਹੀ ਉਹਨਾਂ ਵਕੀਲਾਂ ਦਾ ਦਫ਼ਤਰ ਲੱਭ ਰਿਹਾ ਜਿਹੜਾ ਪੰਜਾਬ ਸਰਕਾਰ ਨੇ ਪੈਨਲ ਜਿਹੜਾ ਅਨਾਊਂਸ ਕੀਤਾ ਸੀ। ਆਪਣੇ ਤੌਰ ਤੇ ਨਿੱਜੀ ਤੌਰ ਦੇ ਉੱਤੇ ਬਹੁਤ ਸਾਰੇ ਵਕੀਲ ਨੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕੇਸ ਹੈ ਉਹ ਲੜ ਰਹੇ ਨੇ ਤਾਂ ਜੋ ਇਸ ਤਰ੍ਹਾਂ ਦੀ ਜਿਹੜੇ ਵੀ ਲੋਕ ਫਸੇ ਹੋਏ ਨੇ ਉਹਨਾਂ ਨੂੰ ਜ਼ਮਾਨਤਾਂ ਦਵਾਈਆਂ ਜਾ ਸਕਣ। ਇਸੇ ਤਰ੍ਹਾਂ ਹੀ ਇੱਕ ਕਬੱਡੀ ਦਾ ਕਮੈਂਟੇਟਰ ਸੀ ਜਸਵਿੰਦਰ ਸਿੰਘ, ਉਹਦੀ ਜ਼ਮਾਨਤ ਵੀ ਕੱਲ ਹੋ ਚੁੱਕੀ ਹੈ।
ਠੀਕ, ਸੋ ਖੈਰ ਸਰਕਾਰ ਜਿਹੜੀ ਹੈ, ਸੂਬਾ ਸਰਕਾਰ ਜਿਹੜੀ ਹੈ, ਉਹਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਇਹਨਾਂ ਲੋਕਾਂ ਦੇ ਲਈ ਜਿਹੜਾ ਅੱਗੇ ਆਉਣਾ ਚਾਹੀਦਾ, ਔਰ ਜੇ ਸਿਰਫ ਦਿਖਾਵੇ ਦੇ ਲਈ ਆ ਰਹੇ ਤਾਂ ਫਿਰ ਮਾੜੀ ਗੱਲ ਹੈ। ਨਿੰਦਣ ਯੋਗ ਹੈ ਜੀ ਰੁਝਾਨ ਇਹ। ਤੇ ਅਗਲੀ ਖਬਰ ਜਿਹੜੀ ਉਹ ਟੂਲ ਕਿੱਟ ਕੇਸ ਦੇ ਬਾਰੇ ਚ, ਨਿਕਿਤਾ ਜੈਕਬ ਤੇ ਸ਼ਾਂਤ ਨੂੰ ਮੁਲਕ ਤੋਂ ਪੁੱਛਗਿੱਛ ਹੋਈ ਹੈ ਕੱਲ, ਔਰ ਪੁੱਛਗਿੱਛ ਦੇ ਵਿੱਚ ਸਵਾਲਾਂ ਦੇ ਕਾਫੀ ਸਵਾਲਾਂ ਦੇ ਜਿਹੜੇ ਜਵਾਬ ਆ ਇਹਨਾਂ ਦੋਵਾਂ ਵੱਲੋਂ ਦਿੱਤੇ ਗਏ ਆ, ਵਕੀਲ ਨਿਕਿਤਾ ਜੈਕਬ ਤੇ ਜਿਹੜਾ ਇੰਜੀਨੀਅਰ ਹੈ ਮੁੰਡਾ ਸ਼ਾਂਤ ਨੂੰ ਮੁਲਕ, ਸੋਰੀ ਜਿਹੜੀ ਇੰਜੀਨੀਅਰ ਹੈ ਕੁੜੀ ਸ਼ਾਂਤ ਨੂੰ ਮੁਲਕ। ਤੇ ਇਸ ਪੁੱਛਗਿੱਛ ਦੇ ਦੌਰਾਨ ਕਾਫੀ ਤਰ੍ਹਾਂ ਦੇ ਜਿਹੜੇ ਸਵਾਲ ਹੈ ਉਹ ਹੋ ਸਕਦਾ ਪੁੱਛੇ ਗਏ ਹੋਣ, ਤੇ ਪੁੱਛ ਪੜਤਾਲ ਤੋਂ ਬਾਅਦ ਕੀ ਲੱਗਦਾ, ਕਿਉਂਕਿ ਇੱਕ ਪਾਸੇ ਤਾਂ ਜਿਵੇਂ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀਗੀ ਕਿ ਪੁਲਿਸ ਜਿਹੜੀ ਆ ਪੂਰੀ ਦੀ ਪੂਰੀ ਜ਼ਿੰਮੇਵਾਰ ਠਹਿਰਾ ਰਹੀ ਆ ਕਿ ਇਹਨਾਂ ਨੂੰ ਇੱਕ ਅਲੱਗ ਤਰ੍ਹਾਂ ਦਾ ਇਹਨਾਂ ਨੇ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਸਾਨ ਅੰਦੋਲਨ ਨੂੰ, ਔਰ ਬਹੁਤੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਨੂੰ ਐਡਿਟ ਕਰਕੇ ਜਿਹੜਾ ਉਹਦੇ ਵਿੱਚ ਦਿਖਾਉਣ ਦੀ ਗੱਲ ਵੀ ਹੋਈ ਹੈ। ਤੇ ਪਰ ਜਿਹੜਾ ਉਹਨਾਂ ਦਾ ਪੱਖ ਦੇਖਿਆ ਜਾਵੇ ਤਾਂ ਉਹਨਾਂ ਦਾ ਪੱਖ ਜਿਹੜਾ ਸ਼ੁਰੂ ਤੋਂ ਇਹੀ ਰਿਹਾ ਕਿ ਅਸਲ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਵਿਵਹਾਰ ਆ ਉਹ ਕਰ ਰਹੀ ਹੈ, ਦੁਰਵਿਵਹਾਰ ਜਿਹੜਾ ਉਹ ਕਰ ਰਹੀ ਹੈ। ਸੋ ਇਸ ਪੱਖ ਤੋਂ ਕਿੱਥੇ ਦੇਖਦੇ ਹੋ ਇਹਨਾਂ ਨੂੰ?
ਦੇਖੋ 14 ਫਰਵਰੀ ਤੋਂ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ
ਜੀ,
ਕਿਉਂਕਿ ਦਿਸ਼ਾ ਰਵੀ ਦੇ ਜਿਹੜੀ ਦੋਸ਼ ਲੱਗਦਾ ਦਿੱਲੀ ਪੁਲਿਸ ਇਹ ਦੋਸ਼ ਲਾਉਂਦੀ ਹੈ ਕਿ ਇੱਕ ਉਹਨੇ ਕੰਪੇਨ ਸ਼ੁਰੂ ਕੀਤੀ ਜਿਹਦਾ ਨਾਂ ਸੀ ਫਰਾਈਡੇ ਫਾਰ ਫਿਊਚਰ। ਉਹਦੇ ਚ ਇੱਕ ਟੂਲ ਕਿੱਟ ਦਾ ਇੱਕ ਗੂਗਲ ਡਾਕੂਮੈਂਟ ਬਣਾ ਕੇ ਉਸਨੇ ਸਰਕੂਲੇਟ ਕੀਤਾ ਸੀ ਔਰ ਵਟਸਐਪ ਗਰੁੱਪ ਵੀ ਬਣਾਇਆ ਸੀ, ਔਰ ਇਸ ਟੂਲ ਕਿੱਟ ਦੀ ਡਰਾਫਟਿੰਗ ਦੇ ਵਿੱਚ ਉਸਦਾ ਨਾਮ ਸ਼ਾਮਲ ਦੱਸਿਆ ਜਾ ਰਿਹਾ ਹੈ। ਗ੍ਰੇਟਾ ਥਨਬਰਗ ਜਿਹੜੀ ਲੜਕੀ ਬੱਚੀ ਹੈਗੀ ਹੈ ਜਿਹੜੀ ਸਵੀਡਨ ਦੀ ਕਲਾਈਮੇਟ ਐਕਟੀਵਿਸਟ ਹੈ, ਉਸ ਨੇ ਇਸ ਨੂੰ ਸ਼ੇਅਰ ਕੀਤਾ ਸੀ ਜਦੋਂ
ਤਾਂ
ਬਹੁਤ ਲੋਕਾਂ ਨੇ ਇਸ ਅੰਦੋਲਨ ਦਾ ਸਮਰਥਨ ਕੀਤਾ ਸੀ। ਉਸ ਤੋਂ ਬਾਅਦ ਇੱਕ ਨਾਂ ਆਉਂਦਾ ਸੀਗਾ ਐਮਓ ਧਾਲੀਵਾਲ, ਉਹ ਜਿਹੜੇ ਕੈਨੇਡਾ ਦੇ ਵਿੱਚ ਜਨਮਿਆ ਹੋਇਆ ਧਾਲੀਵਾਲ ਹੈ, ਉਹਦੇ ਤੇ ਦੋਸ਼ ਹੈ ਕਿ ਇੱਕ ਜਥੇਬੰਦੀ ਹੈਗੀ ਹੈ ਫਾਈਟਿਕ ਜਸਟਿਸ ਫਾਊਂਡੇਸ਼ਨ ਦਾ ਬਾਨੀ ਹੈਗਾ ਔਰ ਇਸ ਤੇ ਟੂਲਕਿੱਟ ਬਣਾਉਣ ਦਾ ਜਿਹੜਾ ਦੋਸ਼ ਲੱਗਿਆ ਸੀ। ਔਰ ਇਸੇ ਤਰ੍ਹਾਂ ਹੀ ਸ਼ਾਂਤੂਨ ਜਿਹੜਾ ਹੈਗਾ ਮਹਾਰਾਸ਼ਟਰ ਦਾ ਇੱਕ ਇੰਜੀਨੀਅਰ ਹੈਗਾ, ਉਹਦਾ ਈਮੇਲ ਅਕਾਊਂਟ ਟੂਲਕਿੱਟ ਦੀ ਗੂਗਲ ਡਾਕੂਮੈਂਟ ਦਾ ਜਿਹੜਾ ਓਨਰ ਦੱਸਿਆ ਜਾ ਰਿਹਾ, ਔਰ ਟੂਲਕਿੱਟ ਜਿਹੜੀ ਹੈ ਦਿਸ਼ਾ ਰਵੀ ਤੇ ਨਿਤਿਕਾ ਜੈਕਬ ਜਿਹੜੇ ਆ ਉਹਨਾਂ ਨੇ ਸ਼ੇਅਰ ਕੀਤੀ ਸੀ
ਜੀ।
ਔਰ ਦਿਸ਼ਾ ਰਵੀ ਜਿਹੜੀ ਲੜਕੀ 22 ਸਾਲ ਦੀ ਹੈਗੀ ਹੈ, ਐਕਟਿਵਿਸਟ ਹੈਗੀ ਹੈ ਕਲਾਈਮੇਟ ਦੀ
ਜੀ,
ਔਰ ਇਸੇ ਨੇ ਗ੍ਰੇਟਾ ਥਨਬਰਗ ਨੂੰ ਟੂਲਕਿੱਟ ਸ਼ੇਅਰ ਕਰਨ ਦਾ ਜਿਹੜਾ ਦੋਸ਼ ਲੱਗਿਆ, ਔਰ ਦਿਸ਼ਾ ਤੇ ਵੀ ਦੋਸ਼ ਲੱਗਿਆ ਕਿ ਇਹਨਾਂ ਨੇ ਟੂਲਕਿੱਟ ਤੋਂ ਡਰਾਫਟ ਕੀਤਾ ਤੇ ਐਡਿਟ ਕੀਤਾ ਤੇ ਸਰਕੂਲੇਟ ਕੀਤਾ।
ਬਿਲਕੁਲ,
ਜਿਹੜੀ ਨਿਕਿਤਾ ਲੜਕੀ ਹੈਗੀ ਹੈ, ਨਿਕਿਤਾ ਮੁੰਬਈ ਦੀ ਵਕੀਲ ਵੀ ਹੈ ਐਕਟਿਵਿਸਟ ਵੀ ਹੈ, ਉਹਨਾਂ ਦੇ ਦੋਸ਼ ਹੈਗਾ ਕਿ ਦਿਸ਼ਾ ਤੇ ਸ਼ਾਂਤੂਨ ਦੇ ਨਾਲ ਮਿਲ ਕੇ ਇਹਨਾਂ ਨੇ ਟੂਲਕਿੱਟ ਬਣਾਇਆ
ਜੀ,
ਧਾਲੀਵਾਲ ਦੀ ਜਥੇਬੰਦੀ ਦੇ ਨਾਲ ਇਹਨਾਂ ਨੇ ਵਰਚੁਅਲ ਮੀਟਿੰਗ ਦੇ ਵਿੱਚ ਸ਼ਮੂਲੀਅਤ ਵੀ ਕੀਤੀ
ਜੀ।
ਹੁਣ 14 ਫਰਵਰੀ ਨੂੰ ਜਦੋਂ ਦਿਸ਼ਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਕੱਲ ਜਾਣੀ ਅੱਜ ਜਾਣੀ ਕਹਿ ਸਕਦੇ ਹਾਂ ਅੱਜ ਪਟਿਆਲਾ ਹਾਊਸ ਦੇ ਅਦਾਲਤ ਦੇ ਵਿੱਚ ਇਹਦਾ ਫੈਸਲਾ ਆਉਣਾ ਹੈ। ਔਰ ਪਿਛਲੇ ਹਫ਼ਤੇ ਜਦੋਂ ਸੁਣਵਾਈ ਹੋਈ ਸੀ ਤਾਂ ਪੁਲਿਸ ਨੇ ਅਦਾਲਤ ਨੂੰ ਕਿਹਾ ਸੀ ਕਿ ਭਾਰਤ ਨੂੰ ਬਦਨਾਮ ਕਰਨ ਦੀ ਜਿਹੜੀ ਵਿਸ਼ਵ ਪੱਧਰ ਤੇ ਸਾਜਿਸ਼ ਦੇ ਵਿੱਚ ਦਿਸ਼ਾ ਸ਼ਾਮਲ ਹੈ ਤੇ ਕਿਸਾਨੀ ਅੰਦੋਲਨ ਦੀ ਆਗ ਦੇ ਵਿੱਚ ਮਾਹੌਲ ਵਿਗਾੜਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਔਰ ਉਸ ਤੇ ਦੋਸ਼ ਲੱਗਿਆ ਕਿ ਇਹਨੇ ਟੂਲਕਿੱਟ ਸਿਰਫ ਬਣਾਈ ਨਹੀਂ ਸ਼ੇਅਰ ਵੀ ਕੀਤੀ ਹੈ ਤੇ ਬਲਕਿ ਖਾਲਿਸਤਾਨ ਦੀ ਵਕਾਲਤ ਕਰਨ ਵਾਲਿਆਂ ਦੇ ਸੰਪਰਕ ਵਿੱਚ ਵੀ ਨੇ। ਖਾਲਿਸਤਾਨੀ ਜਥੇਬੰਦੀਆਂ ਨੇ ਦਿਸ਼ਾ ਦੀ ਜਿਹੜੀ ਵਰਤੋਂ ਕੀਤੀ ਹੈ ਤੇ ਦਿਸ਼ਾ ਦੇ ਵਕੀਲਾਂ ਨੇ ਇਸ ਗੱਲ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਹੈ। ਦੂਜੇ ਪਾਸੇ ਜਿਹੜੀ ਦਿਸ਼ਾ ਰਵੀ ਹੈ ਇਸ ਨੂੰ 1 ਦਿਨ ਦਾ ਪੁਲਿਸ ਰਿਮਾਂਡ ਤੇ ਭੇਜਿਆ ਗਿਆ, ਅੱਜ ਦਾ ਪੁਲਿਸ ਰਿਮਾਂਡ ਖਤਮ ਹੋਣਾ ਹੈ। 5 ਦਿਨ ਦੇ ਰਿਮਾਂਡ ਮੰਗਿਆ ਸੀ, 3 ਦਿਨਾਂ ਦੀ ਜਿਹੜੀ ਹੈ ਦਿਸ਼ਾ ਦਾ ਰਿਮਾਂਡ ਵਧਾ ਦਿੱਤਾ ਗਿਆ ਸੀ, ਜਿਹੜੀ ਅੱਜ ਜਿਹੜਾ ਪੂਰਾ ਹੋ ਚੁੱਕਾ ਹੈ
ਜੀ।
ਔਰ ਇਸੇ ਮਾਮਲੇ ਦੇ ਵਿੱਚ ਨਿਕਿਤਾ ਤੇ ਸ਼ਾਂਤੂਨ ਇਹਨਾਂ ਨੂੰ ਸਾਈਬਰ ਸੈੱਲ ਦੇ ਵਿੱਚ ਜਾ ਕੇ ਪੁੱਛਗਿੱਛ ਕੀਤੀ ਗਈ, ਜਾਂ ਸਾਹਮਣੇ ਬਿਠਾ ਕੇ ਪੁੱਛਗਿੱਛ ਪੁਲਿਸ ਕਰਨਾ ਚਾਹੁੰਦੀ ਹੈ
ਜੀ।
ਇਸੇ ਵਜ੍ਹਾ ਨਾਲ ਪੁਲਿਸ ਨੇ ਦੱਸਿਆ ਕਿ ਦਿਸ਼ਾ ਨੇ ਇਸ ਮਾਮਲੇ ਦੇ ਵਿੱਚ ਜਿਹੜੇ ਸਾਰੇ ਦੋਸ਼ੀ ਹੈ ਸ਼ਾਂਤੂਨ ਸਾਰੇ ਦੋਸ਼ ਹੈ ਜਿਹੜੇ ਉਹ ਸ਼ਾਂਤੂਨ ਤੇ ਨਿਕਿਤਾ ਦੇ ਪਾ ਦਿੱਤੇ ਨੇ
ਜੀ। ਜੀ ਜੀ, ਸੋ ਮੈਨੂੰ ਭੁਲੇਖਾ ਜਿਹੜਾ ਸੀਗਾ ਦਿਸ਼ਾ ਤੇ ਨਿਕਿਤਾ ਦਾ ਹੀ ਲੱਗਿਆ, ਕਿਉਂਕਿ ਸ਼ਾਂਤਨੂ ਦਾ ਜਿਹੜਾ ਥੋੜਾ ਜਿਹਾ ਮੈਨੂੰ ਭੁਲੇਖਾ ਲੱਗਿਆ ਜੀ ਨਾਮ ਦਾ। ਤੇ ਅਗਲੀ ਜਿਹੜੀ ਖਬਰ ਹੈ ਉਹ ਮੈਂ ਸਾਂਝੀ ਕਰਨਾ ਚਾਹਾਂਗੀ, ਤੇਲ ਕੀਮਤਾਂ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਪੰਜਾਬ ਦੇ ਵਿੱਚ ਆਪ ਤੇ ਲੋਕ ਇਨਸਾਫ ਪਾਰਟੀ ਵੱਲੋਂ ਹੋ ਰਿਹਾ, ਤੇ ਨਾਲੋ ਨਾਲ ਆਪ ਵੱਲੋਂ ਬਾਘਾ ਪੁਰਾਣਾ ਦੇ ਵਿੱਚ 21 ਮਾਰਚ ਨੂੰ ਇੱਕ ਕਿਸਾਨ ਮਹਾਂ ਸੰਮੇਲਨ ਦਾ ਐਲਾਨ ਵੀ ਕੀਤਾ ਗਿਆ। ਜਿਹੜੀਆਂ ਵਿਧਾਨ ਸਭਾ ਚੋਣਾਂ 2022 ਦੇ ਵਿੱਚ ਹੋਣ ਜਾ ਰਹੀਆਂ ਉਹਦੇ ਬਾਰੇ ਕਾਫੀ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਆ ਉਹ ਆਪ ਪਾਰਟੀ ਇਸ ਵੇਲੇ ਕਰਦੀ ਨਜ਼ਰ ਆ ਰਹੀ ਹੈ। ਪਰ ਜਦੋਂ ਅਸੀਂ ਸੂਬੇ ਦੀ ਗੱਲ ਕਰਦੇ ਹਾਂ ਪੰਜਾਬ ਦੀ, ਤੇ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਇਸ ਵੇਲੇ ਦਬਦਬਾ ਜਿਹੜਾ ਆ ਉਹ ਕਾਇਮ ਹੋਣ ਜਾ ਰਿਹਾ, ਜਿੱਦਾਂ ਕਿ ਜਿਹੜੀਆਂ ਕੌਂਸਲ ਦੀਆਂ ਇਲੈਕਸ਼ਨਸ ਨਿਕਲ ਕੇ ਗਈਆਂ ਆ ਉਹਨਾਂ ਨੂੰ ਦੇਖਿਆ ਜਾਵੇ। ਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਧੰਨਵਾਦ ਵੀ ਕੀਤਾ ਗਿਆ ਆ ਕਿ ਕਾਂਗਰਸ ਨੂੰ ਲੋਕਾਂ ਨੇ ਸਮਰਥਨ ਦਿੱਤਾ ਆ। ਤੇ ਕੱਲ ਨਾ ਹੋਰ ਪ੍ਰੋਜੈਕਟਾਂ ਦਾ ਵੀ ਕੁਛ ਆਗਾਜ਼ ਕੀਤਾ ਗਿਆ ਆ, ਵਿਕਾਸ ਪ੍ਰੋਜੈਕਟ ਜਿਹੜੇ ਆ। ਤੇ ਨਾਲੋਂ ਨਾਲ ਖਬਰ ਇਹ ਵੀ ਹੈਗੀ ਆ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਵੀ ਤਿਆਰੀ ਜਿਹੜੀ ਆ ਇਸ ਵੇਲੇ ਜ਼ੋਰਾਂ ਸ਼ੋਰਾਂ ਦੇ ਨਾਲ ਆ, ਔਰ ਕਾਫੀ ਸਾਰੀਆਂ ਇਹੋ ਜਿਹੀਆਂ ਰਣਨੀਤੀਆਂ ਜਿਹੜੀਆਂ ਉਹ ਵੀ ਤਿਆਰ ਕੀਤੀਆਂ ਜਾ ਰਹੀਆਂ, ਇਹਦੇ ਬਾਰੇ ਕੀ ਕਹੋਗੇ?
ਬਿਲਕੁਲ, ਜਿਹੜੀਆਂ ਤੇਲ ਕੀਮਤਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਆਪਣੀਆਂ ਰੋਟੀਆਂ ਸਿੱਕਣੀਆਂ ਸ਼ੁਰੂ ਕਰ ਦਿੱਤੀਆਂ, ਪਰ ਕੇਂਦਰ ਸਰਕਾਰ ਤਾਂ ਸਾਫ਼ ਤੌਰ ਤੇ ਕਹਿੰਦੀ ਹੈ ਕਿ ਤੇਲ ਕੀਮਤਾਂ ਜਿਹੜੀਆਂ ਹੈਗੀਆਂ ਉਹ ਸਾਡੇ ਕੰਟਰੋਲ ਚ ਨਹੀਂ, ਸਰਕਾਰੀ ਕੰਟਰੋਲ ਅਸੀਂ ਇਸ ਤੋਂ ਬਹੁਤ ਪਹਿਲਾਂ ਖਿੱਚ ਚੁੱਕੇ ਹਾਂ, ਵਾਪਸ ਲੈ ਚੁੱਕੇ ਹਾਂ। ਦੂਜੇ ਪਾਸੇ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਨੇ ਜਦੋਂ ਤੇਲ ਦੀਆਂ ਕੀਮਤਾਂ ਵੱਧ ਗਈਆਂ ਤੇ ਉਹ ਬੜਾ ਖੁਸ਼ ਹੁੰਦੀਆਂ, ਕਿਉਂਕਿ ਜਿਹੜਾ ਵੈਟ ਹੈ ਜਾਂ GST ਹੈ ਉਹ ਬਹੁਤ ਸਾਰਾ ਹਿੱਸਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਨੂੰ ਸਟੇਟ ਸਰਕਾਰ ਨੂੰ ਆਉਂਦਾ
ਜੀ।
ਤਾਂ ਇਸ ਕਰਕੇ ਬੰਗਾਲ ਦੀ ਸਰਕਾਰ ਨੇ 5 ਰੁਪਏ ਵੈਟ ਜਿਹੜਾ ਘਟਾਇਆ, ਉਹਨਾਂ ਨੇ 5 ਰੁਪਏ ਡੀਜ਼ਲ ਤੇ ਜਿਹੜਾ ਰੇਟ ਹੈ ਜਾਂ ਪੈਟਰੋਲ ਦਾ ਰੇਟ ਹੈ ਉਹ ਘੱਟ ਹੋ ਗਿਆ। ਦੂਜੇ ਪਾਸੇ ਭਾਜਪਾ ਸਰਕਾਰ ਤੇ ਦੋਸ਼ ਲੱਗਦਾ ਹੈ ਕਿ ਪੈਟਰੋਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਜਿਹੜੀਆਂ ਵੱਧ ਗਈਆਂ, ਜਦੋਂ ਕਰੂਡ ਆਇਲ ਦਾ ਰੇਟ ਹੈ ਜਿਹੜਾ ਉਹ ਘੱਟ ਰਿਹਾ, ਔਰ ਮੋਦੀ ਸਰਕਾਰ ਨੇ ਦੇਸ਼ ਆਮ ਲੋਕਾਂ ਨੂੰ ਰਾਹਤ ਦੇਣ ਦੇ ਲਈ ਪੈਟਰੋਲ ਟੈਕਸ ਦੇ ਵਿੱਚ ਕਟੌਤੀ ਕਰਨੀ ਚਾਹੀਦੀ ਹੈ
ਜੀ,
ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਟੇਟਾਂ ਨੇ ਉਹ ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਜਦੋਂ ਰਿਕਾਰਡ ਪੱਧਰ ਤੇ ਪਹੁੰਚ ਰਹੀਆਂ ਤੇ ਉਹ ਆਪਣਾ ਟੈਕਸ ਵਧਾ ਦਿੰਦੀਆਂ
ਜੀ।
ਇਸੇ ਸੰਬੰਧੀ ਅਜੇ ਅਸ਼ੋਕ ਗਹਿਲੋਤ ਜਿਹੜੇ ਰਾਜਸਥਾਨ ਦੇ ਮੁੱਖ ਮੰਤਰੀ ਆ, ਉਹਨਾਂ ਨੇ ਵੀ ਗੱਲ ਕਹੀ ਸੀ ਕਿ ਸਾਡਾ ਫਰਜ਼ਾ ਨਹੀਂ, ਸਾਡੇ ਜਿਹੜੇ ਸੂਬੇ ਨੇ ਉਹ ਕੋਰੋਨਾ ਕਾਲ ਕਰਕੇ ਉਹਨਾਂ ਨੂੰ ਬਹੁਤੇ ਟੈਕਸ ਨਹੀਂ ਮਿਲ ਰਹੇ
ਜੀ,
ਇਸ ਕਰਕੇ ਸਾਡੀ ਮਜਬੂਰੀ ਹੈ ਟੈਕਸ ਲਾਉਣਾ, ਇੱਕ ਤਾਂ ਇਹ ਗੱਲ ਹੈਗੀ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਤੇਲ ਕੀਮਤਾਂ ਦੇ ਖਿਲਾਫ਼ ਸਿਆਸੀ ਪਾਰਟੀਆਂ ਆਪਣੇ ਹੱਥ ਰੰਗਣਾ ਚਾਹੁੰਦੀਆਂ ਨੇ, ਔਰ ਲੋਕਾਂ ਨੂੰ ਇਸ ਇਹਨਾਂ ਵਿਰੋਧਾਂ ਦਾ ਕੋਈ ਫਾਇਦਾ ਨਹੀਂ ਹੋਣਾ, ਕੋਈ ਰਾਹਤ ਨਹੀਂ ਮਿਲਣੀ। ਕੇਂਦਰ ਸਰਕਾਰ ਵੀ ਚੁੱਪ ਬੈਠੀ ਹੈ, ਸੂਬਾ ਸਰਕਾਰਾਂ ਵੀ ਚੁੱਪ ਬੈਠੀਆਂ, ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ ਔਰ ਤੇਲ ਦੀਆਂ ਕੀਮਤਾਂ ਦਿਨੋਂ ਦਿਨ ਵੱਧ ਰਹੀਆਂ, ਪਰ ਕੋਈ ਵੀ ਸਟੇਟ ਸਰਕਾਰ ਤੇ ਕੋਈ ਵੀ ਕੇਂਦਰ ਦੀ ਸਰਕਾਰ ਆਪਣੇ ਖਜ਼ਾਨੇ ਭਰਨ ਦੇ ਲਈ ਲੋਕਾਂ ਤੋਂ ਵਾਧੂ ਟੈਕਸ ਲੈ ਰਹੀ ਹੈ, ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ। ਰਾਜਨੀਤਿਕ ਪਾਰਟੀਆਂ 2022 ਦੀਆਂ ਜਿਹੜੀਆਂ ਚੋਣਾਂ ਹੈ ਉਹ ਇਸ ਤੇਲ ਕੀਮਤਾਂ ਵਿੱਚੋਂ ਦੇਖ ਰਹੀਆਂ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੇ ਜਿਵੇਂ ਹੁਣ 21 ਤਰੀਕ ਨੂੰ ਬਾਘਾ ਪੁਰਾਣਾ ਦੇ ਵਿੱਚ ਮਹਾਂ ਸੰਮੇਲਨ ਦੀ ਗੱਲ ਕੀਤੀ ਹੈ, ਪਿੱਛੇ ਚਲੇ ਜਾਓ ਤੁਸੀਂ, ਪਰਸੋਂ ਦੀ ਗੱਲ ਹੈਗੀ ਹੈ, ਪਰਸੋਂ ਕੇਜਰੀਵਾਲ ਨੇ UP ਦੇ ਜਿਹੜੇ ਕਿਸਾਨ ਆਗੂ ਹੈ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਚਾਹ ਪਾਣੀ ਪਿਲਾਇਆ, ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। UP ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਔਰ ਜੋ ਕਿ ਆਦਿਤਿਆ ਨਾਥ ਦੀ ਉੱਥੇ ਸਰਕਾਰ ਹੈ BJP ਉਹਦੇ ਖਿਲਾਫ਼ ਆਮ ਆਦਮੀ ਪਾਰਟੀ ਉੱਥੇ ਚੋਣ ਮੈਦਾਨ ਵਿੱਚ ਨਿਕਲਣ ਦੀ ਤਿਆਰੀ ਜਿਹੜੀ ਕਰ ਰਹੀ ਹੈ, ਪਿੜ ਬਣ ਰਹੀ ਹੈ
ਜੀ।
ਇਸੇ ਤਰ੍ਹਾਂ ਹੀ ਉਸੇ ਘਰੇ ਦੇ ਉੱਤੇ ਜਦੋਂ ਕਿਸਾਨ ਜਥੇਬੰਦੀਆਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਸੀਗਾ ਕਿ ਕੋਈ ਵੀ ਸਿਆਸੀ ਪਾਰਟੀ ਸਾਡੇ ਮੰਚ ਤੇ ਨਾ ਆਵੇ, ਕਿਹੜਾ ਰਸਤਾ ਆਮ ਆਦਮੀ ਪਾਰਟੀ ਨੇ ਕੱਢਿਆ। ਕੱਲ ਪਰਸੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸਾਰੇ ਚਾਹ ਪਾਣੀ ਪਿਲਾਇਆ, ਹੁਣ UP ਦੇ ਵਿੱਚ ਵੀ 28 ਨੂੰ ਮਹਾਂਪੰਚਾਇਤ ਕੇਜਰੀਵਾਲ ਕਰਨਾ ਚਾਹੁੰਦੇ ਨੇ, 28 ਫਰਵਰੀ ਨੂੰ, ਤੇ 21 ਮਾਰਚ ਨੂੰ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਆ। ਪੰਜਾਬ ਦੇ ਵਿੱਚ ਵੀ 2022 ਨੂੰ ਚੋਣਾਂ ਹੈਗੀਆਂ
ਜੀ,
ਤੇ ਨਾਲ ਹੀ ਇਸੇ ਸੰਬੰਧੀ ਉਹ ਤਿੰਨਾਂ ਬਿੱਲਾਂ ਦੀ ਗੱਲ ਕਰਦੇ ਆ, ਕਾਰਪੋਰੇਟ ਘਰਾਣਿਆਂ ਤੇ ਜਿਹੜੀ ਟਿੱਪਣੀ ਕਰਦੇ ਨੇ, ਔਰ ਨਾਲ ਹੀ 2017 ਦੇ ਵਿੱਚ APNC ਐਕਟ ਜਿਹੜਾ ਕੰਟਰੈਕਟ ਫਾਰਮਿੰਗ ਹੈ ਪੰਜਾਬ ਦੇ ਵਿੱਚ ਲਾਗੂ ਕੀਤਾ ਜਾ ਚੁੱਕਿਆ ਇਸ ਤੋਂ ਪਹਿਲਾਂ, ਉਸ ਦੀ ਗੱਲ ਕਰਦੇ ਆ। ਤੇ ਦੂਜੀਆਂ ਕੌਂਸਲ ਚੋਣਾਂ ਦੇ ਸੰਦਰਭ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਆ ਕਿ 2005 ਦੇ ਵਿੱਚ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਕਿਹੜਾ ਮੈਂ ਰਹਾਂਗਾ, ਤਾਂ ਉਦੋਂ ਸੁਨੀਲ ਜਾਖੜ ਦੀ ਪੈਰਵਾਈ ਕਰਦੇ ਆ, ਪਰ ਸੁਨੀਲ ਜਾਖੜ ਕਿਹੜੀ ਕਪੈਸਿਟੀ ਚ ਪੈਰਵਾਈ ਕਰਦੇ ਆ? ਸੁਨੀਲ ਜਾਖੜ ਤਾਂ ਇਸ ਤੋਂ ਪਹਿਲਾਂ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੀ ਅਹੁਦੇ ਦੇ ਉੱਤੋਂ ਲਿਖ ਕੇ ਦੇ ਚੁੱਕਿਆ ਸੀ ਮੈਨੂੰ, ਮੈਂ ਪ੍ਰਧਾਨ ਨਹੀਂ ਰਹਿਣਾ, ਮੇਰੀ ਥਾਂ ਤੇ ਕਿਸੇ ਹੋਰ ਨੂੰ ਲਾ ਦਿਓ। ਹੁਣ ਉਹ 2022 ਦਾ ਜਿਹੜਾ ਚਿਹਰਾ ਹੈਗਾ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦਾ ਕਾਰਨ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਲੋਕਲ ਕੌਮਿਟ ਮਿਨਿਸਟਰੀ ਦਿੱਤੀ ਜਾ ਰਹੀ ਹੈ, ਤੇ ਰਾਹੁਲ ਗਾਂਧੀ ਦੀ ਜਿਹੜੀ ਪਸੰਦ ਹੈ ਨਵਜੋਤ ਸਿੰਘ ਸਿੱਧੂ ਹੈ, ਇਹ ਵੀ ਪਹਿਲਾਂ ਚਰਚਾ ਚੱਲ ਰਹੀ ਸੀ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਾ ਕੇ 2022 ਦੀਆਂ ਚੋਣਾਂ ਲੜੀਆਂ ਜਾਣ ਤਾਂ ਜੋ ਕਾਂਗਰਸ ਸਰਕਾਰ ਜਿਹੜੀ ਰਿਪੀਟ ਕੀਤੀ ਜਾਵੇ। ਇਸੇ ਸੰਦਰਭ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਈਆਂ ਨੇ ਹੁਣ ਨਗਰ ਕੌਂਸਲ ਦੀਆਂ, ਨਗਰ ਕੌਂਸਲ ਦੀਆਂ ਇਲੈਕਸ਼ਨ ਦੇ ਨਾਲ ਤੁਸੀਂ 2022 ਦਾ ਜਿਹੜਾ ਸੀਨ ਨਹੀਂ ਦੇਖ ਸਕਦੇ, ਕਿਉਂਕਿ ਜਿਹੜੀ ਚੋਣ ਹੁੰਦੀ ਹੈ ਨਗਰ ਕੌਂਸਲ ਦੀ ਉਹ ਲੋਕਲ ਬੰਦਾ ਇੱਕ ਤਾਂ ਉਹਦੇ ਚਿਹਰੇ ਨੂੰ 60% ਵੋਟ ਉਹਦੇ ਚਿਹਰੇ ਨੂੰ ਪੈਂਦੀ ਹੈ, 20% ਵੋਟ ਪੈਂਦੀ ਹੈ ਸਟੇਟ ਗੌਰਮੈਂਟ ਦੇ ਕੰਮਾਂ ਨੂੰ ਤੇ 20% ਵੋਟ ਪੈਂਦੀ ਹੈ ਜਿਹੜੇ ਲੋਕਲ ਮੁੱਦਿਆਂ ਦੇ ਹਿਸਾਬ ਨਾਲ, ਲੋਕਲ ਮੁੱਦੇ ਕੀ ਨੇ, ਉਹਨੇ ਕਿਸੇ ਕੋਲ ਵਿਕਾਸ ਕੀਤਾ ਹੈ ਜਾਂ ਸਟੇਟ ਗੌਰਮੈਂਟ ਕੋਲੋਂ ਕੇਂਦਰ ਕੋਲੋਂ ਉਸ ਸ਼ਹਿਰ ਨੂੰ ਜਾਂ ਉਸ ਹਲਕੇ ਨੂੰ ਕਿੰਨੇ ਪੈਸੇ ਆਏ ਨੇ, ਕਿੰਨੇ ਪੈਸੇ ਬਕਾਇਆ ਨੇ, ਕਿੰਨੇ ਪੈਸੇ ਕਿੰਨੇ ਕੰਮ ਹੋ ਚੁੱਕੇ ਨੇ। ਸੋ ਇਸ ਕਰਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਕਿਸਾਨੀ ਮਹਾਂ ਸੰਮੇਲਨ ਦੇ ਨਾਂ ਦੇ ਉੱਤੇ ਆਪੋ ਆਪਣੀਆਂ ਰੋਟੀਆਂ ਖੇਤਾਂ ਦੇ ਵਿੱਚ ਔਰ ਲੋਕਾਂ ਨੂੰ ਇੱਕ ਨਵੇਂ ਤਰੀਕੇ ਨਾਲ ਇਹ ਗੋਲੀ ਦੇਣ ਦੇ ਵਿੱਚ ਲੱਗੀਆਂ।
ਜੀ ਜੀ ਬਿਲਕੁਲ। ਸੋ ਇਹੀ ਸੀ ਅੱਜ ਦੀਆਂ ਕੁਝ ਖਾਸ ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਨੀ ਬਣਦੀ ਸੀ। ਇਸ ਵੇਲੇ ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਵਰਜੀਨੀਆ ਤੋਂ ਔਰ ਪ੍ਰੋਗਰਾਮ ਚ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ। ਅੱਜ ਕੱਲ ਤੁਸੀਂ ਪ੍ਰੋਗਰਾਮ ਦੇ ਇਸੇ ਹਿੱਸੇ ਦੇ ਵਿੱਚ ਆਉਂਦੇ ਹੋ, ਪਹਿਲਾ ਹਿੱਸਾ ਜਿਹੜਾ ਜਾਂ ਤਾਂ ਮਿਸ ਕਰ ਜਾਂਦੇ ਹੋ ਜਾਂ ਫਿਰ ਕਹਿ ਲਓ ਵੀ ਸੁਣਦੇ ਰਹਿੰਦੇ ਹੋ ਪਰ ਖੜਕਾਉਂਦੇ ਨਹੀਂ ਬੂਹਾ, ਫਿਰ ਤੁਸੀਂ ਬੂਹਾ ਖੜਕਾਇਆ, ਬਹੁਤ ਬਹੁਤ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ। ਇਹਨਾਂ ਨੇ ਕਿਹਾ ਕਹਿੰਦੇ ਵੀ ਬਹੁਤ ਵਧੀਆ ਵਿਚਾਰ ਚਰਚਾ ਚੱਲ ਰਹੀ ਹੈ, ਕਹਿੰਦੇ ਅੱਜ ਕੱਲ੍ਹ ਨਾ ਬਹੁਤ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਕਿਸਾਨ ਅੰਦੋਲਨ ਨੂੰ ਲੈ ਕੇ ਪਰ ਸਰਕਾਰ ਵੱਲੋਂ ਕੋਈ ਹਲਚਲ ਨਹੀਂ ਹੈ ਬਿੱਟਾ ਸਾਹਿਬ, ਕਹਿੰਦੇ।
ਦੇਖੋ ਸਰਕਾਰ ਵੱਲੋਂ ਹਲਚਲ ਨਹੀਂ, ਉਹਦਾ ਕਾਰਨ ਕੀ ਹੈ, ਸਰਕਾਰ ਤਾਂ ਪਰਸੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀਜੇਪੀ ਦੇ ਜਿਹੜੇ ਸੀਨੀਅਰ ਆਗੂ ਨੇ ਜਿਹੜੇ ਅਹੁਦੇਦਾਰ ਨੇ ਸਾਰੇ ਸੂਬਿਆਂ ਦੇ ਔਰ ਕੇਂਦਰ ਦੇ ਵਿੱਚ ਉਹਨਾਂ ਨੇ ਇੱਕ ਮਤਾ ਪਾਸ ਕਰਕੇ ਖੇਤੀ ਬਿੱਲ ਪਾਸ ਕਰਕੇ ਔਰ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕਰ ਦਿੱਤਾ ਹੈ। ਇਸੇ ਪਾਸੇ ਸਰਕਾਰ ਇਹ ਵੀ ਕਹਿੰਦੀ ਹੈ ਕਿ 2 ਸਾਲ ਵਾਲਾ ਜਿਹੜਾ ਅਸੀਂ ਮਤਾ ਦਿੱਤਾ ਸੀ 2 ਸਾਲ ਕਾਨੂੰਨ ਨੂੰ ਅਸੀਂ ਹੋਲਡ ਕਰ ਲੈਂਦੇ ਹਾਂ ਤੇ APMC ਐਕਟ ਹੈ ਜਾਂ ਜਿਹੜੇ ਕੰਟਰੈਕਟ ਫਾਰਮਿੰਗ ਐਕਟ ਹੈ ਉਹਦੇ ਵਿੱਚ ਸੁਧਾਰ ਕਰ ਦਿੰਦੇ ਹਾਂ ਔਰ ਨਾਲ ਹੀ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਸੀਗਾ ਕਿ ਜਿਹੜੀ MSP ਦੀ ਕਾਨੂੰਨੀ ਗਰੰਟੀ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਉਹ ਪ੍ਰਪੋਜਲ ਤੇ ਆਪਣਾ 22 ਜਨਵਰੀ ਤੋਂ ਬਾਅਦ ਅਸੀਂ ਪ੍ਰਪੋਜਲ ਹੈ ਜਿਹੜੀ ਉਹ ਨਹੀਂ ਐਕਸੈਪਟ ਕੀਤੀ ਆਪਣੇ ਕਿਸਾਨ ਜਥੇਬੰਦੀਆਂ ਨੇ, ਜਿਹੜੀ ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਬਣਾਈ ਸੀ, 1 ਮੈਂਬਰ ਉਹਦੇ ਤੋਂ ਰਿਜ਼ਾਈਨ ਕਰ ਗਿਆ ਸੀ, ਉਹ ਕਮੇਟੀ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਔਰ ਦੂਜੇ ਪਾਸੇ ਸਰਕਾਰ ਇਹ ਕਹਿੰਦੀ ਹੈ ਕਿ 26 ਜਨਵਰੀ ਨੂੰ ਜਦੋਂ ਅਸੀਂ ਰਾਜ ਦੇ ਇਸ ਮੌਕੇ ਇਹਨਾਂ ਨੂੰ ਪਰਮਿਸ਼ਨ ਦਿੱਤੀ, ਉਸ ਤੋਂ ਬਾਅਦ ਸਾਡੇ ਤੇ ਇਹਨਾਂ ਨੇ ਕਾਫੀ ਟਿਕਾ ਦੇ ਕਈ ਕੀਤੀਆਂ, ਮੀਡੀਆ ਦੇ ਵਿੱਚ ਸਾਡੀ ਕਾਫੀ ਬੇਇੱਜ਼ਤੀ ਕੀਤੀ, ਲਾਲ ਕਿਲੇ ਦੇ ਹਿੰਸਾ ਕੀਤੀ, ਲਾਲ ਕਿਲੇ ਦੇ ਉੱਤੇ ਜਿਹੜੀਆਂ ਪੁਲਿਸ ਅਤੇ ਪੁਲਿਸ ਦੀਆਂ ਜਿਹੜੀਆਂ ਟੁਕੜੀਆਂ ਰਹੀਆਂ ਸਨ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਤੇ ਸਾਡੀ ਗੱਲ ਅਸੀਂ ਪ੍ਰਪੋਜਲ ਦਿੱਤੀ ਸੀ, ਉਹ ਪ੍ਰਪੋਜਲ ਸਾਡੀ ਸੁਣ ਨਹੀਂ ਰਹੇ, ਇਸ ਕਰਕੇ ਕੇਂਦਰ ਸਰਕਾਰ ਨੇ ਹੁਣ ਸਾਫ਼ ਤੌਰ ਤੇ ਇਹ ਮਨ ਬਣਾਇਆ ਕਿ ਅਸੀਂ ਹੁਣ ਕਿਸਾਨ ਜਥੇਬੰਦੀਆਂ ਨੂੰ ਸਿੱਧੇ ਤੌਰ ਤੇ ਨਹੀਂ ਬੁਲਾਉਣਾ, ਜੇ ਕਿਸਾਨ ਜਥੇਬੰਦੀਆਂ ਕਿਸੇ ਦੇ ਰਾਹੀਂ ਵਿੱਚ ਆ ਕੇ ਗੱਲ ਕਰਨਾ ਚਾਹੁੰਦੀਆਂ ਤਾਂ ਉਸੇ ਮੁੱਦੇ ਤੇ ਗੱਲ ਕਰ ਸਕਦੇ ਹਾਂ 2 ਸਾਲ ਵਾਲੀ ਪ੍ਰਪੋਜਲ ਤੇ। ਔਰ ਸਰਕਾਰੀ ਸੂਤਰ ਇਹ ਵੀ ਦੱਸਦੇ ਨੇ ਕਿ ਜੇ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਸੱਦਾ ਦਿੰਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਝੁਕਣਾ ਪਏਗਾ ਕੇਂਦਰ ਸਰਕਾਰ ਨੂੰ ਤੇ ਕੋਈ ਹੋਰ ਨਵੀਂ ਪ੍ਰਪੋਜਲ ਦੇਣੀ ਪਏਗੀ। ਇਸੇ ਕਰਕੇ ਖੇਤੀ ਮੰਤਰੀ, ਪ੍ਰਧਾਨ ਮੰਤਰੀ, ਰੇਲ ਮੰਤਰੀ, ਗ੍ਰਹਿ ਮੰਤਰੀ ਔਰ ਰੱਖਿਆ ਮੰਤਰੀ ਇਹ ਬਿਆਨ ਦੇ ਚੁੱਕੇ ਹੈ ਕਿ ਜਿਹੜੀ ਪ੍ਰਪੋਜਲ ਹੈਗੀ ਹੈ ਸਰਕਾਰ ਦੀ ਉਹ ਇਹਨਾਂ ਨੂੰ ਮੰਨ ਲੈਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਅਗਲੀ ਗੱਲ ਕਰਨੀ ਚਾਹੀਦੀ ਹੈ। ਤੇ ਕਿਸਾਨ ਜਥੇਬੰਦੀਆਂ ਮਹਾਂਪੰਚਾਇਤ ਤੇ ਤੁਲੀਆਂ ਹੋਈਆਂ ਨੇ, ਕੱਲ ਜਿਵੇਂ ਨਰਿੰਦਰ ਸਿੰਘ ਤੋਮਰ ਨੇ ਸਾਫ਼ ਤੌਰ ਤੇ ਆਖਿਆ ਕਿ ਭੀੜ ਦੇ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ, ਉਹਦੇ ਜਵਾਬ ਦੇ ਵਿੱਚ ਰਕੇਸ਼ ਸੈਤ ਨੇ ਆਖਿਆ ਕਿ ਭੀੜ ਕਰਕੇ ਸਰਕਾਰਾਂ ਬਦਲੀਆਂ ਜਾ ਸਕਦੀਆਂ, ਤੁਸੀਂ ਜਿਹੜੀ ਗੱਲ ਕਰਦੇ ਹੋ ਉਹ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਇਹ ਜਿਹੜੀ ਹੈ ਉਹ ਖੇਡ ਦੇਖਣਾ ਚਾਹੁੰਦੇ ਨੇ, ਉਹ ਬਾਂਦਰ ਬੰਨ ਦੇਖਣਾ ਚਾਹੁੰਦੇ ਨੇ ਕਿ ਜੇ ਸਾਨੂੰ ਇਹ ਕਿਸਾਨੀ ਬਿੱਲ ਦੇ ਵਿੱਚ ਸਾਨੂੰ ਕੀ ਮਿਲੂਗਾ। ਔਰ ਕਿਸਾਨ ਜਥੇਬੰਦੀਆਂ ਨੇ ਸਾਫ਼ ਤੌਰ ਤੇ ਆਖਿਆ ਕਿ ਅਸੀਂ ਰਾਜਨੀਤਿਕ ਪਾਰਟੀਆਂ ਦੇ ਰਾਹੀਂ ਗੱਲ ਨਹੀਂ ਕਰਨੀ, ਅਸੀਂ ਸਿੱਧੀ ਗੱਲ ਕਰਨੀ ਹੈ, ਲੇਕਿਨ ਕੇਂਦਰ ਸਰਕਾਰ ਉਹਨਾਂ ਨੂੰ ਪ੍ਰਪੋਜਲ ਵੀ ਨਹੀਂ ਭੇਜ ਰਹੀ, ਇਸ ਕਰਕੇ ਇਹ ਗੱਲ ਫਿਰ ਲੰਬੀ ਪੈ ਰਹੀ।
ਜੀ ਬਿਲਕੁਲ। ਸੋ ਤੋਮਰ ਸਾਹਿਬ ਦੇ ਵੀ ਬੜੇ ਖਰਵੇਂ ਜਿਹੇ ਬਿਆਨ ਆਉਂਦੇ ਆ ਤੇ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਮਿਨਿਸਟਰ ਨੇ ਜਿਨ੍ਹਾਂ ਦੇ ਖਰਵੇਂ ਜਿਹੇ ਬਿਆਨ ਜਿਹੜੇ ਆ ਉਹ ਆਏ ਦਿਨ ਸਾਨੂੰ ਸੁਣਨ ਨੂੰ ਮਿਲਦੇ ਆ, ਪਰ ਕਿਸਾਨ ਅੰਦੋਲਨ ਇਸ ਵੇਲੇ ਆਪਣੇ ਪੂਰੇ ਜੋਸ਼ ਦੇ ਵਿੱਚ ਹੈ ਔਰ ਜਿਵੇਂ ਐਲਾਨ ਜਿਹੜਾ ਅੱਜ ਦੇ ਦਿਨ ਦੇ ਲਈ ਕੀਤਾ ਵੀ ਗਿਆ ਕਿ ਅੱਜ 23 ਫਰਵਰੀ ਨੂੰ ਪਗੜੀ ਸੰਭਾਲ ਦਿਵਸ ਜਿਹੜਾ ਆ ਉਹ ਵੀ ਮਨਾਇਆ ਜਾਣਾ, ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਦਿਵਸ ਵੀ ਮਨਾਇਆ ਜਾਣਾ ਔਰ ਬਹੁਤ ਸਾਰੇ ਹੋਰ ਦਿਵਸ ਜਿਹੜੇ ਆ ਖੈਰ ਉਹ ਲਗਾਤਾਰ ਮਨਾਏ ਜਾ ਰਹੇ ਆ, ਪਰ ਉਹੀ ਹੈ ਕਿ ਮਨਾਉਣਾ ਸਾਰਥਕ ਤਾਂ ਹੀ ਹੋਣਾ ਜਦੋਂ ਅਸੀਂ ਆਪਣੀਆਂ ਮੰਗਾਂ ਮਨਾ ਕੇ ਵਾਪਸ ਆਉਂਦੇ ਹਾਂ ਘਰਾਂ ਨੂੰ। ਸੋ ਅਸੀਂ ਉਮੀਦ ਇਹੀ ਕਰਦੇ ਹਾਂ ਕਿ ਬਿਲਕੁਲ ਇਹ ਕਿਸਾਨ ਜਿਹੜੇ ਆ ਬੜੀ ਸੱਚੀ ਸੁੱਚੀ ਲਗਨ ਦੇ ਨਾਲ ਜੁੜੇ ਹੋਏ ਆ, ਬੜੀ ਸੱਚੀ ਸੁੱਚੀ ਭਾਵਨਾ ਦੇ ਨਾਲ ਜੁੜੇ ਹੋਏ ਆ, ਜਿਹੜੇ ਅਸਲ ਦੇ ਵਿੱਚ ਪਿੰਡਾਂ ਤੋਂ ਗਏ ਲੋਕ ਨੇ, ਹਨਾ, ਕਿਸਾਨ ਨੇ, ਤੇ ਇਹ ਬਸ ਇਹਨਾਂ ਦੀਆਂ ਰਾਜਨੀਤਿਕ ਚਾਲਾਂ ਦਾ ਸ਼ਿਕਾਰ ਨਾ ਹੋਣ ਔਰ ਆਪਣੀਆਂ ਮੰਗਾਂ ਮਨਵਾ ਕੇ ਸਹੀ ਸਲਾਮਤ ਆਪਣੇ ਘਰਾਂ ਚ ਵਾਪਸੀ ਕਰਨ। ਖੈਰ ਬੇਟਾ ਸਾਹਿਬ, ਸਮਾਂ ਜਿਹੜਾ ਹੁਣ ਸਮਾਪਤ ਹੈ ਤੇ ਤੁਸੀਂ ਬੜੇ ਵਿਸਥਾਰ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਉਹ ਸਾਡੇ ਨਾਲ ਸਾਂਝੀ ਕਰਦੇ ਹੋ, ਮੁਹੱਈਆ ਕਰਦੇ ਹੋ ਸਾਨੂੰ, ਤੁਹਾਡਾ ਵੀ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ।